ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰੈ ਕੰਠ ਲਾਏ ਪ੍ਰਭ ਰੱਖੈ ਸਤਿਗੁਰ ਕੀ ਸੱਚ ਸਾਖੈ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰੈ ਕੰਠ ਲਾਏ ਪ੍ਰਭ ਰੱਖੈ ਸਤਿਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰੇਣ ਹੋਵੀ ਜੈ ਤਾਂ ਗਤ ਜੀਅਰੇ ਤੇਰੀ ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੈ ਜੀ ਕਾਂਡੀਆਂ ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇਵੰਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗੋ ਜਨ ਨਾਨਕ ਪਿਆ ਸਰਾਨ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਅਤੇ ਵਿਦੇਸ਼ਾਂ ਅੰਦਰ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਿੱਚ ਭਿੱਜ ਕੇ ਸੰਗਤ ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਸੁਣਨ ਵਾਸਤੇ ਜੁੜ ਬੈਠੀ ਹੈ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪਾਸੋਂ ਬੜੇ ਸਹਿਜ ਬੜੇ ਪਿਆਰ ਅਤੇ ਬਿਸਰਾਮਾ ਸਹਿਤ ਸ਼੍ਰਵਣ ਕੀਤਾ ਅਸਲ ਵਿੱਚ ਗੁਰਬਾਣੀ ਨੂੰ ਸ਼ੁੱਧ ਉਚਾਰਨ ਕਰਨ ਦਾ ਤਰੀਕਾ ਹੀ ਇਹ ਹੈ ਕਿ ਪਾਠ ਕਰਦੇ ਸਮੇਂ ਜਿੱਥੇ ਅੱਖਰਾਂ ਦਾ ਉਚਾਰਨ ਠੀਕ ਹੋਵੇ ਉੱਥੇ ਵਿਸਰਾਮ ਵੀ ਠੀਕ ਹੋਣ ਔਰ ਸਰੋਤਿਆਂ ਨੂੰ ਫਿਰ ਸੁਣਨ ਅਤੇ ਸਮਝਣ ਵਿੱਚ ਕਾਫੀ ਸਹੂਲਤ ਹੁੰਦੀ ਵੀ ਇੱਥੇ ਥੋੜ੍ਹਾ ਰੁਕਣਾ ਹੈ ਇਸ ਅੱਖਰ ਨੂੰ ਇੱਧਰ ਲਾਉਣਾ ਹੈ ਅਰਥ ਕਲੀਅਰ ਹੋ ਜਾਣਗੇ ਸਪਸ਼ਟ ਹੋ ਜਾਣਗੇ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਸਾਡੀ ਬੋਲੀ ਵਿੱਚ ਇਹ ਗਿਆਨ ਬਖਸ਼ਿਆ ਮੈਂ ਕਈ ਵਾਰ ਸੰਗਤ ਨੂੰ ਗੁਰਬਾਣੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਬੇਨਤੀ ਕਰਿਆ ਕਰਦਾ ਕਿ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਬਨਾਰਸ ਵਿੱਚ ਗਏ ਉੱਥੇ ਉਹਨਾਂ ਦੀ ਧਰਮਸਾਲ ਹੈ ਜਿੱਥੇ ਉਹ ਟਿਕ ਕੇ ਸੰਗਤਾਂ ਨੂੰ ਗੁਰਬਾਣੀ ਦੀ ਵਿਚਾਰ ਤੋਂ ਜਾਣੂ ਕਰਾਉਂਦੇ ਸਨ ਵਿਦਵਾਨ ਤੇ ਉਹ ਹੈ ਹੀ ਸਨ ਕਥਨੀ ਤੇ ਨਾਲ ਕਰਨੀ ਦੇ ਵੀ ਪੂਰੇ ਸਨ ਔਰ ਉਹਨਾਂ ਦੀ ਰਸਨਾ ਵਿੱਚ ਇਤਨਾ ਰਸ ਸੀ ਕਿ ਬੜੇ ਬੜੇ ਸ਼ਰਧਾਲੂ ਲੋਕ ਜਿਹੜੇ ਕਰਮ ਕਾਂਡਾਂ ਵਿੱਚ ਫਸੇ ਹੋਏ ਸਨ ਉਹ ਕਰਮ ਕਾਂਡਾਂ ਨੂੰ ਛੱਡ ਕੇ ਗੁਰਮਤਿ ਦੇ ਧਾਰਨੀ ਹੋ ਗਏ ਇੱਥੇ ਤੀਕਰ ਇਤਿਹਾਸ ਵਿੱਚ ਲਿਖਿਆ ਹੈ ਕਿ ਜਿਹੜਾ ਕਾਂਸ਼ੀ ਦਾ ਰਾਜਾ ਸੀ ਉਹ ਵੀ ਗੁਰੂ ਸੰਗਤ ਵਿੱਚ ਆਉਂਦਾ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਨੂੰ ਧਾਰਨ ਕਰ ਲਿਆ ਪਰ ਇਹ ਗੱਲ ਕਾਂਸ਼ੀ ਦੇ ਪੰਡਤਾਂ ਨੂੰ ਪਸੰਦ ਨਹੀਂ ਆਈ ਕਿਉਂਕਿ ਉਹਨਾਂ ਨੂੰ ਐਸਾ ਮਹਿਸੂਸ ਹੋਇਆ ਜੇ ਕਾਂਸ਼ੀ ਦਾ ਰਾਜਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕਰ ਗਿਆ ਤਾਂ ਸਾਡੀ ਪੁੱਛ ਪੜਤਾਲ ਘਟ ਜਾਏ ਉਹਨਾਂ ਨੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਇਹੋ ਜਿਹੇ ਪ੍ਰਸ਼ਨ ਉੱਤਰ ਕੀਤੇ ਜਾਣ ਔਰ ਭਰੀ ਸਭਾ ਵਿੱਚ ਕੀਤੇ ਜਾਣ ਉਹ ਸਾਡੇ ਪ੍ਰਸ਼ਨਾਂ ਦਾ ਉੱਤਰ ਨਾ ਦੇ ਸਕਣਗੇ ਕਿਉਂਕਿ ਉਹਨਾਂ ਨੂੰ ਆਪਣੀ ਪੰਡਤਾਈ ਅਤੇ ਆਪਣੀ ਵਿੱਦਿਆ 'ਤੇ ਬੜਾ ਮਾਣ ਸੀ ਉਹਨਾਂ ਨੇ ਰਾਜੇ ਨੂੰ ਇਹ ਗੱਲ ਕਹੀ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਗੁਰਸਿੱਖ ਪ੍ਰਚਾਰਕ ਵਿਦਵਾਨ ਪੰਜਾਬ ਤੋਂ ਆਇਆ ਇਹਦੇ ਨਾਲ ਅਸੀਂ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਾਂ, ਪ੍ਰਸ਼ਨ ਉੱਤਰ ਕਰਨੇ ਚਾਹੁੰਦੇ। ਰਾਜੇ ਨੇ ਕਿਹਾ ਕੋਈ ਗੱਲ ਨਹੀਂ, ਭਾਈ ਸਾਹਿਬ ਨੂੰ ਪੁੱਛ ਲੈਂਦੇ। ਭਾਈ ਸਾਹਿਬ ਨੂੰ ਪੁੱਛਿਆ ਗਿਆ, ਯਾਦ ਰੱਖੋ ਗੁਰੂ ਕੇ ਸਿੱਖੋ, ਜਿਹੜਾ ਗੁਰੂ ਕੀ ਸਿੱਖਿਆ ਦੇ ਅਨੁਸਾਰ ਆਪ ਜੀਵਨ ਜਿਉਂਦਾ ਉਹਨੂੰ ਕੋਈ ਵੀ ਪ੍ਰਸ਼ਨ ਗੁਰਮਤ ਬਾਰੇ ਪੁੱਛੋਗੇ ਉਹਨੂੰ ਕੋਈ ਝਿਜਕ ਨਹੀਂ ਹੁੰਦੀ, ਕਿਉਂਕਿ ਬਾਣੀ ਵਿੱਚ ਲਿਖਿਆ ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਬਾਜੋਂ ਕੱਟੇ ਕੱਟ। ਜਿਹਦੀ ਕਥਨੀ ਦੇ ਨਾਲ ਕਰਨੀ ਵੀ ਹੈ ਉਹਦੀ ਮਤ ਮੁਕੰਮਲ ਹੁੰਦੀ ਹੈ। ਜਦੋਂ ਰਾਜੇ ਨੇ ਭਾਈ ਸਾਹਿਬ ਨੂੰ ਪੁੱਛਿਆ ਕਿ ਕਾਂਸ਼ੀ ਦੇ ਪੰਡਿਤ ਤੁਹਾਡੇ ਨਾਲ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਨੇ, ਪ੍ਰਸ਼ਨ ਉੱਤਰ ਕਰਨਾ ਚਾਹੁੰਦੇ ਨੇ, ਭਾਈ ਸਾਹਿਬ ਕਹਿਣ ਲੱਗੇ ਮੈਂ ਹਰ ਤਰ੍ਹਾਂ ਹਰ ਸਮੇਂ ਤਿਆਰ ਹਾਂ। ਸਮਾਂ ਨਿਸ਼ਚਿਤ ਹੋ ਗਿਆ, ਮੁਨਾਦੀ ਕਰਾ ਦਿੱਤੀ ਗਈ, ਜਗ੍ਹਾ ਨਿਯਤ ਹੋ ਗਈ, ਰਾਜਾ ਵੀ ਆਇਆ, ਸ਼ਹਿਰ ਦੇ ਲੋਕ ਵੀ ਆਏ ਅਤੇ ਵਿਦਵਾਨ ਪੰਡਿਤ ਵੀ ਆਪਣੀ ਤਿਆਰੀ ਕਰਕੇ ਆਏ। ਭਾਈ ਸਾਹਿਬ ਭਾਈ ਗੁਰਦਾਸ ਜੀ ਬੈਠ ਗਏ, ਮਨ ਚ ਸਜ ਗਿਆ, ਸਾਰੇ ਲੋਕ ਬੜੇ ਧਿਆਨ ਨਾਲ ਸੁਣਨ ਵਾਸਤੇ ਉਤਸੁਕਤ ਹਨ ਬਈ ਪੰਡਿਤ ਕੀ ਪੁੱਛਣਗੇ, ਭਾਈ ਸਾਹਿਬ ਕੀ ਜਵਾਬ ਦੇਣਗੇ। ਪੰਡਿਤਾਂ ਨੇ ਸਭ ਤੋਂ ਪਹਿਲਾਂ ਸਵਾਲ ਇਹ ਕੀਤਾ, ਭਾਈ ਸਾਹਿਬ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਚਾਰ ਵੇਦ, 18 ਪੁਰਾਣ, ਖੱਟ ਸ਼ਾਸਤਰ, 9 ਉਪਨਿਸ਼ਿਦ, 27 ਸਿਮਰਤੀਆਂ, ਇਤਨੇ ਧਰਮ ਗ੍ਰੰਥ ਮੌਜੂਦ ਸਨ ਲੋਕਾਂ ਨੂੰ ਗਿਆਨ ਦੇਣ ਵਾਸਤੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪਈ? ਮੈਂ ਹਮੇਸ਼ਾ ਕਿਹਾ ਕਰਦਾ ਕਿ ਗੁਰੂ ਕੇ ਸਿੱਖ ਕਮਾਉਣ ਵਾਲੇ ਕਿਸੇ ਨੂੰ ਵੀ ਕੋਈ ਵੀ ਪੁੱਛ ਸਕਦਾ, ਇਸ ਲਈ ਤੁਹਾਨੂੰ ਸਾਰਿਆਂ ਨੂੰ ਇਹਦਾ ਉੱਤਰ ਆਉਣਾ ਚਾਹੀਦਾ, ਪਤਾ ਹੋਣਾ ਚਾਹੀਦਾ। ਭਾਈ ਸਾਹਿਬ ਕਹਿਣ ਲੱਗੇ ਵਿਦਵਾਨ ਜਨੋ, ਮੈਂ ਇਹਨਾਂ ਸਾਰੇ ਗ੍ਰੰਥਾਂ ਦਾ ਨਾਮ ਵੀ ਜਾਣਦਾ ਅਤੇ ਇਹਨਾਂ ਦੇ ਬਾਰੇ ਵੀ ਜਾਣਦਾ, ਇਹਨਾਂ ਵਿੱਚ ਵੀ ਗਿਆਨ ਹੈ, ਪਰ ਇਹਨਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ ਹੈ। ਕਹਿਣ ਲੱਗੇ ਕੀ ਮਤਲਬ? ਕਿਸ ਤਰ੍ਹਾਂ, ਜਿਸ ਤਰ੍ਹਾਂ ਪੁਰਾਤਨ ਸਨਾਤਨ ਸਮੇਂ ਤੋਂ ਖੇਤਾਂ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ ਸੀ, ਪਰ ਖੂਹ ਦੀ ਜਿਹੜੀ ਸਮਰੱਥਾ ਹੈ, ਕਪੈਸਿਟੀ ਹੈ, ਬੜੀ ਸੀਮਤ ਹੈ। ਜਿਹਦੇ ਖੇਤ ਵਿੱਚ ਖੂਹ ਹੋਵੇਗਾ ਉਹਦੇ ਖੇਤਾਂ ਨੂੰ ਪਾਣੀ ਲੱਗੇਗਾ, ਉਹਦੇ ਖੇਤਾਂ ਨੂੰ ਸਿੰਜੇਗਾ, ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਬਹੁਤ ਸਾਰੇ ਬਜ਼ੁਰਗ ਬੈਠੇ ਨੇ, ਤੁਸੀਂ ਸਾਰੇ ਜਾਣਦੇ ਹੋ ਕਿ ਪੁਰਾਤਨ ਸਨਾਤਨ ਤਰੀਕਾ ਇਹੋ ਹੀ ਸੀ, ਖੇਤਾਂ ਵਿੱਚ ਖੂਹ ਲਾਏ ਜਾਂਦੇ ਸਨ। ਅਸੀਂ ਆਪ ਉਹ ਖੂਹ ਦੇਖੇ ਹਨ, ਤੁਸੀਂ ਦੇਖੇ ਹਨ, ਆਏ ਠੀਕ ਹੈ ਕਿ ਨਵੀਂ ਪੀੜ੍ਹੀ ਨੇ ਖੂਹ ਨਹੀਂ ਦੇਖੇ, ਭਾਵ ਉਹ ਠਿੰਡਾਂ ਵਾਲੇ ਖੂਹ ਹੁਣ ਨਹੀਂ ਦੇਖੇ। ਭਾਈ ਸਾਹਿਬ ਕਹਿਣ ਲੱਗੇ ਮੈਂ ਇਸ ਲਈ ਕਿਹਾ ਕਿ ਇਹਨਾਂ ਗ੍ਰੰਥਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ, ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਵਿੱਚ ਹਨ ਅਤੇ ਸੰਸਕ੍ਰਿਤ ਭਾਸ਼ਾ ਤੁਸੀਂ ਆਪਣੇ ਤੋਂ ਬਿਨਾਂ ਕਿਸੇ ਨੂੰ ਪੜ੍ਹ ਨਹੀਂ ਦਿੰਦੇ। ਇਹ ਬ੍ਰਾਹਮਣ ਦੀ ਮਨੋਪਲੀ ਸੀ ਕਿ 6 ਕਰਮ ਉਹਨੇ ਆਪਣੇ ਲਈ ਨਿਸ਼ਚਿਤ ਕੀਤੇ ਹੋਏ ਨੇ, ਵਿਦਿਆ ਪੜ੍ਹਨੀ ਅਤੇ ਵਿਦਿਆ ਪੜ੍ਹਾਉਣੀ, ਯੱਗ ਕਰਨਾ ਅਤੇ ਯੱਗ ਕਰਾਉਣਾ, ਦਾਨ ਦੇਣਾ ਅਤੇ ਦਾਨ ਲੈਣਾ, ਇਹ ਬ੍ਰਾਹਮਣ ਤੋਂ ਬਿਨਾਂ ਹੋਰ ਕਿਸੇ ਨੂੰ ਕਰਨ ਦਾ ਅਧਿਕਾਰ ਹੀ ਨਹੀਂ। ਭਾਈ ਸਾਹਿਬ ਕਹਿਣ ਲੱਗੇ ਜਦੋਂ ਉਹ ਵਿਦਿਆ ਆਮ ਲੋਕ ਪੜ੍ਹ ਹੀ ਨਹੀਂ ਸਕਦੇ ਅਤੇ ਉਸ ਵਿਦਿਆ ਵਿੱਚ, ਉਸ ਭਾਸ਼ਾ ਵਿੱਚ ਲਿਖੇ ਹੋਏ ਜਿਹੜੇ ਗ੍ਰੰਥ ਨੇ ਉਹਨਾਂ ਦਾ ਗਿਆਨ ਆਮ ਲੋਕਾਂ ਤੱਕ ਕਿਵੇਂ ਪਹੁੰਚੇਗਾ? ਹੁਣ ਪੰਡਿਤ ਸੋਚਾਂ ਵਿੱਚ ਪੈ ਗਏ, ਗੱਲ ਤਾਂ ਠੀਕ ਸੀ। ਭਾਈ ਸਾਹਿਬ ਕਹਿਣ ਲੱਗੇ ਇਹ ਜਿਹੜੀ ਗੁਰੂ ਬਾਬੇ ਦੀ ਬਾਣੀ ਹੈ ਇਹ ਮੀਂਹ ਦਾ ਪਾਣੀ ਹੈ, ਇਹ ਪੜ੍ਹਿਆ ਕੋਈ ਸੁਣੇ, ਅਨਪੜ੍ਹਿਆ ਕੋਈ ਸੁਣੇ, ਮੈਂ ਤਾਂ ਇਹਦੀ ਕਰਾਮਾਤ ਦੇਖੀ ਹੈ। ਆ ਜਦੋਂ ਦਾ ਚੜ੍ਹਦੀ ਕਲਾ ਟਾਈਮ TV 'ਤੇ ਸਹਿਜ ਪਾਠ ਚੱਲਿਆ, ਲੱਖਾਂ ਕਰੋੜਾਂ ਲੋਕਾਂ ਨੇ ਸਹਿਜ ਪਾਠ ਸੁਣਿਆ ਅਤੇ ਉਹਨਾਂ ਦੇ ਪ੍ਰਸ਼ਨ ਉੱਤਰ ਵੀ ਆਏ ਨੇ ਕਿ ਅਸੀਂ ਤਾਂ ਪਾਠ ਕਰਨਾ ਹੀ ਨਹੀਂ ਜਾਣਦੇ ਸੀ, ਹੁਣ ਸਾਨੂੰ ਪਾਠ ਕਰਨਾ ਆ ਗਿਆ, ਹੁਣ ਸਾਨੂੰ ਪਾਠ ਦੀ ਸਮਝ ਆਉਣ ਲੱਗ ਪਈ ਹੈ। ਇਹਦਾ ਮਤਲਬ ਇਹ ਬਾਣੀ ਸਾਡੀ ਬੋਲੀ ਵਿੱਚ ਹੈ। ਹਾਂ, ਜੇ ਅਸੀਂ ਧਿਆਨ ਛੱਡ ਦਿਆਂਗੇ, ਸੌਖੇ ਤੋਂ ਸੌਖਾ ਕੰਮ ਵੀ ਹੋਵੇ ਜੇ ਤੁਸੀਂ ਕਰਨਾ ਛੱਡ ਦਿਓ, ਉਹ ਤੁਹਾਨੂੰ ਭੁੱਲ ਜਾਏਗਾ, ਔਖਾ ਲੱਗਣ ਲੱਗ ਪਏਗਾ, ਜਿਹੜੀ ਮਾਂ ਆਪਣੀ ਧੀ ਨੂੰ ਪ੍ਰਸ਼ਾਦੇ ਪਕਾਉਣੇ ਸਬਜ਼ੀ ਬਣਾਉਣੀ ਨਹੀਂ ਸਿਖਾਉਂਦੀ ਉਹ ਧੀ ਫਿਰ ਭੁੱਲ ਜਾਂਦੀ ਸਭ ਕੁਝ ਉਹਨੂੰ ਸਹੁਰੇ ਘਰ ਜਾ ਕੇ ਝਿੜਕਾਂ ਖਾਣੀਆਂ ਪੈਂਦੀਆਂ ਨੇ ਤੈਨੂੰ ਆਉਂਦਾ ਹੀ ਕੱਖ ਨਹੀਂ ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਦੀ ਅੱਜ ਹਾਲਤ ਹੈ ਅਸੀਂ ਬਾਣੀ ਇਤਨੀ ਸੁਖੈਨ ਹੁੰਦੇ ਹਾਂ ਜਿਹੜੀ ਕਿ ਹਰ ਪ੍ਰਾਣੀ ਨੂੰ ਸਮਝ ਵਿੱਚ ਆ ਸਕੇ ਅਸੀਂ ਪੜ੍ਹਨੀ ਛੱਡ ਦਿੱਤੀ ਅਸੀਂ ਲੋਕਾਂ ਤੋਂ ਪੜ੍ਹਾਉਣ ਲੱਗ ਪਏ ਫਿਰ ਸਾਡੀ ਸਮਝ ਵਿੱਚ ਨਾ ਆਈ ਅਸੀਂ ਮੁਸ਼ਕਲਾਂ ਵਿੱਚ ਫਸਣ ਲੱਗ ਪਏ ਤਾਂ ਭਾਈ ਸਾਹਿਬ ਨੇ ਜਦੋਂ ਇਹ ਜਵਾਬ ਦਿੱਤਾ ਪੰਡਿਤ ਲੋਕ ਨਿਰੁੱਤਰ ਹੋ ਗਏ ਸੱਚਮੁੱਚ ਗੁਰੂ ਕੇ ਸਿੱਖ ਹੋਏ ਬਾਣੀ ਇਤਨੀ ਸੁਖੈਨ ਹੈ ਅੱਜ ਦਾ ਪਾਵਨ ਹੁਕਮ ਬੜਾ ਹੀ ਸਰਲ ਹੈ ਪਰ ਇਹਦੀ ਡੂੰਘਾਈ ਵਿੱਚ ਜਾਣਾ ਪਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ ਕਿ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਹੈ ਅਤੇ ਗੁਰੂ ਪੂਰੇ ਦੀ ਕਿਰਪਾ ਦੇ ਨਾਲ ਹੁਣ ਮੇਰੀ ਇਹ ਅਵਸਥਾ ਬਣ ਗਈ ਹੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸੁਮਤ ਦੀਤੀ
ਯਾਦ ਰੱਖੋ ਮਤ ਸਾਡੇ ਸਾਰਿਆਂ ਕੋਲ ਹੈ ਛੋਟਿਆਂ ਕੋਲ ਵੱਡਿਆਂ ਕੋਲ ਪੜ੍ਹਿਆਂ ਕੋਲ ਅਨਪੜ੍ਹਿਆਂ ਕੋਲ ਮਤ ਸਾਰਿਆਂ ਕੋਲ ਹੈਗੀ ਮਤ ਦੀਆਂ ਦੋ ਕਿਸਮਾਂ ਹਨ ਇੱਕ ਹੈ ਕੁਮਤ ਇੱਕ ਹੈ ਸੁਮਤ ਜਿਹੜੀ ਖੋਟੀ ਮਤ ਹੈ ਉਹ ਬੰਦੇ ਨੂੰ ਡੋਬ ਦਿੰਦੀ ਹੈ ਉਹ ਭੈੜੇ ਪਾਸੇ ਲੈ ਜਾਂਦੀ ਹੈ ਅਤੇ ਜਿਹੜੀ ਸੁਮਤ ਹੈ ਚੰਗੀ ਮਤ ਹੈ ਉਹ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੀ ਗੁਰੂ ਕੀ ਕਰਦਾ ਸਾਨੂੰ ਸੁਮਤ ਦਿੰਦਾ ਆ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੀ ਸੰਗਤ ਸਾਨੂੰ ਕੁਮਤ ਦਿੰਦੀ ਉੱਥੋਂ ਖੋਟੀ ਮਤ ਮਿਲਦੀ ਔਰ ਉਹ ਖੋਟੀ ਮਤ ਦੇ ਧਾਰਨੀ ਲੋਕ ਆਪਣਾ ਜੀਵਨ ਬਰਬਾਦ ਕਰ ਲੈਂਦੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੋ ਅੱਖਰਾਂ ਉੱਤੇ ਆਧਾਰਿਤ ਹੈ ਇੱਕ ਹੈ ਮਨਮੁੱਖ ਇੱਕ ਹੈ ਗੁਰਮੁਖ ਮਨਮੁੱਖ ਦੇ ਅਖਰੀ ਅਰਥ ਨੇ ਜਿਹਦਾ ਮੂੰਹ ਮਨ ਵਾਲੇ ਪਾਸੇ ਕਹਿੰਦਾ ਮੈਂ ਉਹ ਕਰਾਂਗਾ ਜੋ ਮੇਰਾ ਮਨ ਕਹੇ ਪਰ ਜਿਹੜਾ ਗੁਰਮੁਖ ਹੈ ਉਹਦਾ ਮੂੰਹ ਗੁਰੂ ਵਾਲੇ ਪਾਸੇ ਉਹ ਕਹਿੰਦਾ ਮੈਂ ਉਹ ਕਰਾਂਗਾ ਜੋ ਗੁਰੂ ਦੀ ਆਗਿਆ ਹੈ ਕੱਲ੍ਹ ਮੈਂ ਲਕੀਰ ਸਾਹਿਬ ਗੁਰਦੁਆਰੇ ਤਰਨ ਤਾਰਨ ਕਥਾ ਕਰਨ ਗਿਆ ਇੱਕ ਸੱਜਣ ਕਹਿਣ ਲੱਗੇ ਜੀ ਮੈਨੂੰ ਰੋਜ਼ ਪੜ੍ਹਦਿਆਂ ਬਹੁਤ ਸਮਾਂ ਹੋ ਗਿਆ ਮੈਨੂੰ ਦੱਸੋ ਸਨਮੁਖ ਸਿੱਖ ਕਿਹੜਾ ਹੁੰਦਾ ਮੈਂ ਕਿਹਾ ਤੁਹਾਨੂੰ ਪਤਾ ਨਹੀਂ ਲੱਗਾ ਫਿਰ ਮੇਰੇ ਸਾਹਮਣੇ ਪੜ੍ਹੋ ਹੁਣੇ ਪਤਾ ਲੱਗ ਜਾਏਗਾ ਉਹ ਪੜ੍ਹਨ ਲੱਗ ਪਏ ਜੇ ਕੋ ਸਿੱਖ ਗੁਰੂ ਤੇ ਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰ ਨਾਲੇ ਜਿਉਂ ਅੰਦਰੋਂ ਇੱਕ ਹੁੰਦਾ ਬਾਹਰੋਂ ਬਾਹਰੋਂ ਗੱਲਾਂ ਗੱਲਾਂ ਨਾਲ ਗੁਰੂ ਦੀ ਗੱਲ ਕਰਨੀ ਇੱਕ ਹੁੰਦਾ ਅੰਦਰੋਂ ਗੁਰ ਕੇ ਚਰਨ ਹਿਰਦੈ ਤੇ ਆਏ ਇੱਥੇ ਗੁਰੂ ਦੇ ਚਰਨ ਕਿਹੜੇ ਨੇ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਿਆਉਣਾ ਕਰੇ ਕਿਉਂਕਿ ਜਿਹੜੇ ਚਰਨ ਨੇ ਉਹ ਤੇ ਇੱਕ ਪ੍ਰਮਾਣ ਰੂਪੀ ਸਮਝਾਇਆ ਗੁਰਬਾਣੀ ਵਿੱਚੋਂ ਸੇਧ ਲੈਣੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਬਈ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਣੇ ਅਸੀਂ ਫਿਰ ਦੇਹਧਾਰੀ ਚਰਨਾਂ ਵੱਲ ਤੁਰ ਪੈਂਦੇ ਬਈ ਉਹ ਚਰਨ ਸਾਨੂੰ ਲੱਭਣ ਤੇ ਫਿਰ ਅਸੀਂ ਉਹਨਾਂ ਨੂੰ ਅੰਦਰ ਕਿਵੇਂ ਵਸਾਓਗੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜਦੋਂ ਉਸ ਗੁਰਸਿੱਖ ਨੇ ਕੋਈ ਬੱਚੇ ਨਹੀਂ ਸਨ ਉਹ ਵਾਹਵਾ ਉਮਰ ਵਾਲੇ ਸਨ ਜਦੋਂ ਮੇਰੇ ਸਾਹਮਣੇ ਟਿਕਾ ਕੇ ਪੜ੍ਹਿਆ ਤੇ ਆਪੇ ਹੀ ਚਿਹਰੇ ਤੇ ਉਹਨਾਂ ਦੇ ਖੇੜਾ ਆ ਗਿਆ ਕਹਿੰਦੇ ਹੁਣ ਮੈਨੂੰ ਸਮਝ ਆ ਗਈ ਮਤਲਬ ਅਸੀਂ ਰਸਮੀ ਤੌਰ ਤੇ ਫਾਰਮੈਲਿਟੀ ਤੌਰ ਤੇ ਪੜ੍ਹੀ ਜਾ ਰਹੇ ਹਾਂ ਥੋੜ੍ਹਾ ਧਿਆਨ ਦੇ ਕੇ ਪੜ੍ਹੀਏ ਤੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਦੱਸ ਰਹੇ ਮੈਨੂੰ ਗੁਰੂ ਪੂਰੇ ਕੋਲੋਂ ਕੀ ਮਿਲਿਆ ਹੈ?
ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ।
ਹੁਣ ਇੱਥੇ ਜਿਹੜਾ ਗੁਰ ਅੱਖਰ ਹੈ ਉਹਦੇ ਸਪੈਲਿੰਗ ਬੜੇ ਧਿਆਨ ਨਾਲ ਦੇਖਣੇ ਪੈਣਗੇ। ਗੱਗੇ ਨੂੰ ਗੋਵੰਕੜ, ਰਾਰੇ ਨੂੰ ਰੋਵੰਕੜ ਗੁਰ ਵੀ ਆਏਗਾ, ਗੱਗੇ ਨੂੰ ਗੋਵੰਕੜ ਰਾਰਾ ਮੁਕਤਾ ਵੀ ਗੁਰ ਆਏਗਾ, ਪਰ ਇੱਥੇ ਗੁਰ ਦੇ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ। ਉਚਾਰਨ ਤੇ ਗੁਰ ਹੀ ਰਹੇਗਾ, ਚਾਹੇ ਰਾਰਾ ਮੁਕਤਾ ਹੋਵੇ, ਚਾਹੇ ਰਾਰੇ ਨੂੰ ਔਂਕੜ ਲੱਗ ਜਾਏ, ਚਾਹੇ ਰਾਰੇ ਨੂੰ ਸਿਆਰੀ ਹੋਵੇ, ਉਚਾਰਨ ਗੁਰ ਹੈ, ਪਰ ਮਾਤਰਾ ਲੱਗਣ ਦੇ ਨਾਲ ਤੇ ਹਟਣ ਦੇ ਨਾਲ ਅਰਥਾਂ ਵਿੱਚ ਫਰਕ ਪੈ ਜਾਂਦਾ। ਇੱਥੇ ਗੁਰ ਦੇ ਰਾਰੇ ਨੂੰ ਸਿਆਰੀ ਲੱਗਣ ਕਰਕੇ ਗੁਰੂ ਪੂਰੇ ਨੇ, ਕਿਉਂਕਿ ਪੂਰੇ ਦੇ ਰਾਰੇ ਨੂੰ ਦੋ ਲਾਵਾਂ ਨੇ, ਪੂਰੇ ਗੁਰੂ ਪੂਰੇ ਨੇ ਪੂਰੀ ਕੀਤੀ। ਹੁਣ ਮੈਨੂੰ ਜੀਵਨ ਜਾਂਚ ਸਿਖਾ ਦਿੱਤੀ, ਪਹਿਲਾਂ ਮੈਨੂੰ ਜੀਵਨ ਜਾਂਚ ਨਹੀਂ ਆਉਂਦੀ ਸੀ, ਪਹਿਲਾਂ ਮੈਂ ਭੁੱਲਿਆ ਹੋਇਆ ਸੀ, ਲੋਕਾਂ ਦੇ ਦੇਖਾ ਦੇਖੀ ਕਰ ਰਿਹਾ ਸੀ, ਚਲਤੇ ਕੇ ਪੀਛੇ ਚਲੇ, ਲੋਕਨ ਕੀ ਭੇਡਾ ਚਾਲ, ਉਹਨੇ ਕੀਤਾ ਉਹ ਵੀ ਮੈਂ ਵੀ ਕਰੀ ਜਾਂਦਾ, ਉਹਨੇ ਕੀਤਾ ਮੈਂ ਵੀ ਕਰੀ ਜਾਂਦਾ, ਨਹੀਂ। ਹੁਣ ਗੁਰੂ ਪੂਰੇ ਨੇ ਮੈਨੂੰ ਮੁਕੰਮਲ ਜੀਵਨ ਜਾਂਚ ਸਿਖਾ ਦਿੱਤੀ। ਕੱਲ੍ਹ ਵੀ ਕਬੀਰ ਜੀ ਕਹਿ ਰਹੇ ਸਨ, ਗੁਰੂ ਰਾਮਦਾਸ ਜੀ ਨੇ ਸਾਨੂੰ ਟਾਈਮ ਟੇਬਲ ਦਿੱਤਾ ਹੈ, ਅਸੀਂ ਉਹ ਟਾਈਮ ਟੇਬਲ ਭੁੱਲ ਗਏ। ਕਈ ਵਾਰੀ ਕਈ ਵੀਰ ਕਹਿੰਦੇ ਨੇ ਜੀ ਅਸੀਂ ਫਿਰ ਦੁਕਾਨ 'ਤੇ ਨਾ ਜਾਇਆ ਕਰੀਏ, ਅਸੀਂ ਫਿਰ ਆਹ ਨਾ ਕਰਿਆ। ਨਹੀਂ ਭਾਈ, ਜਦੋਂ ਤੁਸੀਂ ਸਕੂਲ ਪੜ੍ਹਦੇ ਸੀ, ਮੈਂ ਸਕੂਲ ਪੜ੍ਹਦਾ ਸੀ, 8 ਘੰਟੀਆਂ ਹੁੰਦੀਆਂ ਨੇ, 8 ਪੀਰੀਅਡ ਹੁੰਦੇ ਨੇ। ਸਿਆਣਾ ਟੀਚਰ ਪਹਿਲਾਂ ਕੰਮ ਕੀ ਕਰਦਾ? ਕਾਪੀ ਉੱਤੇ 8 ਖਾਨੇ ਬਣਾਉਂਦਾ, ਕਹਿੰਦਾ ਵੀ 8 ਘੰਟੀਆਂ ਨੇ, 4 ਪਹਿਲਾਂ 4 ਪਿੱਛੋਂ, ਅਤੇ ਹਰ ਘੰਟੀ ਦੇ ਅੰਦਰ ਆਹ ਸਬਜੈਕਟ ਪੜ੍ਹਾਇਆ ਜਾਏਗਾ। ਕਦੇ 1 ਘੰਟੀ ਵੀ ਸਾਰੇ ਸਬਜੈਕਟ ਨਹੀਂ ਪੜ੍ਹਾਏ ਜਾਂਦੇ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਰਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਬਈ ਉਹ ਅੰਮ੍ਰਿਤ ਵੇਲੇ ਉੱਠੇ ਅਤੇ ਪਰਮੇਸ਼ੁਰ ਦਾ ਨਾਮ ਧਿਆਉਣਾ ਕਰੇ। ਹੁਣ ਕਈ ਵਿਚਾਰੇ ਹਰ ਨਾਲ ਜੁੜ ਗਏ, ਜੀ ਹਰ ਨਾਮ ਹਰੀ ਹਰੀ ਜਪੇ ਬਸ। ਅਰੇ ਬਈ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਾਰੇ ਨਾਵਾਂ ਨਾਲ ਪਿਆਰ ਕੀਤਾ, ਇੱਥੇ ਅੱਲਾ ਕਹਿਣ ਵਾਲੇ ਵੀ ਬੈਠੇ ਨੇ, ਗੋਬਿੰਦ ਕਹਿਣ ਵਾਲੇ ਵੀ ਬੈਠੇ ਨੇ, ਇੱਥੇ ਕਿਸੇ ਨਾਮ ਦੀ ਵਿਸ਼ੇਸ਼ਤਾ ਘੱਟ ਵੱਧ ਨਹੀਂ ਕੀਤੀ ਗਈ, ਗੱਲ ਪਰਮੇਸ਼ੁਰ ਦੀ ਯਾਦ ਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਰਖਾਏ, ਫਿਰ ਜਿਹੜੇ ਹੁਜਤਬਾਜ਼ ਨੇ ਪਤਾ ਕੀ ਕਹਿੰਦੇ, ਅੱਛਾ ਜੀ ਜਿਹੜਾ ਫਿਰ ਭਲਕੇ ਨਹੀਂ ਉੱਠੇਗਾ ਉਹਦਾ ਫਿਰ ਭਲਾ ਹੀ ਨਹੀਂ ਹੋਵੇਗਾ। ਬਾਈ ਕਿਸੇ ਦੀ ਗੱਲ ਨਹੀਂ ਹੈ, ਅਤੇ ਗੁਰੂ ਦੀ ਉਹ ਸਿੱਖ ਦੀ ਗੱਲ ਹੈ ਜਿਹੜਾ ਇਹ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਹਾਂ। ਉਹਦੇ ਲਈ ਇਹ ਜ਼ਰੂਰੀ ਹੈ ਵੀ ਉਹ ਅੰਮ੍ਰਿਤ ਵੇਲੇ ਉੱਠੇ, ਗੁਰ ਸਤਿਗੁਰ ਕਾ ਜੋ ਸਿੱਖ ਰਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਦਮ ਕਰੇ ਭਲਕੇ ਪਰਵਾਤੀ, ਉੱਦਮ ਤਾਂ ਕਰਨਾ ਪਵੇ। ਬਹੁਤਿਆਂ ਦੀ ਸਮੱਸਿਆ, ਗਿਆਨੀ ਜੀ ਸਵੇਰੇ ਨਹੀਂ ਉੱਠਿਆ ਜਾਂਦਾ, ਸਵੇਰੇ ਇਸ਼ਨਾਨ ਨਹੀਂ ਕੀਤਾ ਜਾਂਦਾ, ਦੱਸੋ ਫਿਰ ਮੈਂ ਉਹਦੀ ਤਾਂ ਕੀ ਕਰਾਂ? ਉੱਦਮ ਤਾਂ ਕਰਨਾ ਪਵੇ। ਮੈਂ ਤਾਂ ਕਿਸੇ ਸਿਆਣੇ ਵਿਦਵਾਨ ਕੋਲ ਸੁਣਿਆ ਸੀ ਕਿ ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ, ਦਲਿਦਰੀਆਂ ਕਰ ਗਊ ਲਵੇਰੀ, ਕੌਣ ਉੱਠੇ ਤੇ ਚੋਣ। ਜੇ ਘਰ ਵਾਲਾ ਵੀ ਦਲਿਦਰੀ ਹੋਵੇ, ਘਰ ਵਾਲੀ ਵੀ ਦਲਿਦਰੀ ਹੋਵੇ, ਅਤੇ ਕਿੱਲੇ ਉੱਤੇ ਦੁੱਧ ਦੇਣ ਵਾਲੀ ਗਾਂ ਬੱਧੀ ਹੋਵੇ, ਉਹ ਆਵਾਜ਼ਾਂ ਮਾਰੀ ਜਾਏ ਮੈਨੂੰ ਚੋ ਲਓ, ਉਹ ਆਉਂਦਾ ਤੂੰ ਚੋ ਲੈ, ਆਉਂਦਾ ਤੂੰ ਚੋ ਲੈ, ਨਾ ਉਹ ਉੱਠੇ ਨਾ ਉਹ ਉੱਠੇ, ਕੌਣ ਚੋਵੇਗਾ? ਉੱਦਮ ਤਾਂ ਕਰਨਾ ਪਵੇਗਾ। ਸਾਡਾ ਗੁਰੂ ਤਾਂ ਕਹਿੰਦਾ ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਫੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੇਰੀਆਂ ਸਭ ਚਿੰਤਾਵਾਂ ਉਤਰ ਜਾਣਗੀਆਂ। ਤੋ ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿੰਦੇ ਨੇ ਮੈਨੂੰ ਗੁਰੂ ਰਾਮਦਾਸ ਜੀ ਨੇ ਐਸੀ ਜੀਵਨ ਜਾਂਚ ਦੇ ਦਿੱਤੀ ਹੈ, ਉਸ ਜੀਵਨ ਜਾਂਚ 'ਤੇ ਅਮਲ ਕਰਨ ਕਰਕੇ ਗੁਰਪੂਰੇ ਪੂਰੀ ਕੀਤੀ, ਗੁਰਪੂਰੇ ਪੂਰੀ ਕੀਤੀ, ਗੁਰਪੂਰੇ। ਫਿਰ ਧਿਆਨ ਦੇਣਾ, ਗੁਰ ਦੇ ਰਾਰੇ ਨੂੰ ਸਿਆਰੀ ਹੈ, ਪੂਰਾ ਪੂਰੇ ਨੇ, ਗੁਰੂ ਪੂਰੇ ਨੇ, ਹੁਣ ਮੇਰੀ ਜੀਵਨ ਜਾਂਚ ਮੁਕੰਮਲ ਕਰ ਦਿੱਤੀ ਹੈ। ਜਿੱਥੇ ਜਿੱਥੇ ਅਧੂਰਾਪਨ ਸੀ, ਜਿੱਥੇ ਜਿੱਥੇ ਮੇਰੇ ਵਿੱਚ ਕੋਈ ਕਮੀ ਸੀ, ਗੁਰੂ ਪੂਰੇ ਨੇ ਕੱਢ ਦਿੱਤੀ ਹੈ। ਪਰ ਉਹ ਨਿਕਲੇਗੀ ਤਾਂ ਜੇ ਗੁਰੂ ਪੂਰੇ ਦੇ ਦੱਸੇ ਰਾਹ 'ਤੇ ਚੱਲਾਂਗੇ। ਗੁਰੂ ਰਾਮਦਾਸ ਜੀ ਵੀ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਭਲ ਮੰਨੋ, ਜੋ ਗੁਰ ਕਹਿ ਸੋਈ ਭਲ ਮੰਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਅੱਜ ਸਾਡੀ ਬਦਕਿਸਮਤੀ ਹੈ, ਅਸੀਂ ਸਿੱਖ ਰਹਿਤ ਮਰਿਆਦਾ 'ਤੇ ਵੀ ਕਿੰਤੂ ਕਰਦੇ ਹਾਂ, ਅਸੀਂ ਪੰਜ ਪਿਆਰਿਆਂ 'ਤੇ ਵੀ ਕਿੰਤੂ ਕਰਦੇ, ਅਸੀਂ ਹਰ ਗੱਲ 'ਤੇ ਕਿੰਤੂ ਕਰਨ ਲੱਗ ਪਏ ਹਾਂ। ਹਾਲਾਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਜਾਮਿਆਂ ਵਿੱਚ ਪੂਰੀ ਗੱਲ ਸਾਨੂੰ ਸਮਝਾ ਦਿੱਤੀ ਗਈ, ਕਿਧਰੇ ਕੋਈ ਕੂਣ ਕਸਰ ਛੱਡੀ ਨਹੀਂ, ਪਰ ਅਸੀਂ ਉਹਨੂੰ ਅਪਣਾਇਆ ਨਹੀਂ। ਅਤੇ ਫਿਰ ਸਾਡੀ ਹਾਲਤ ਕੀ ਹੈ, ਵੀ ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ, ਨੱਚ ਨਾ ਜਾਣੇ ਬੇੜਾ ਬਿੰਗਾ। ਗੁਰੂ ਦੀ ਦੱਸੀ ਹੋਈ ਜੀਵਨ ਜਾਚ ਤੇ ਕਰ ਨਹੀਂ ਰਹੇ ਤੇ ਹੁਜਤਾਂ ਕਰੀ ਜਾਂਦੇ ਹਾਂ, ਨੁਕਤਾਚੀਨੀਆਂ ਕਰੀ ਜਾਂਦੇ ਹਾਂ, ਆਹ ਨਹੀਂ ਸੀ ਚਾਹੀਦਾ, ਇਉਂ ਨਹੀਂ ਸੀ ਚਾਹੀਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰ ਪੂਰੇ ਪੂਰੀ ਕੀਤੀ, ਗੁਰੂ ਪੂਰੇ ਨੇ ਮੈਨੂੰ ਮੁਕੰਮਲ ਜੀਵਨ ਜਾਚ ਸਿਖਾ ਦਿੱਤੀ। ਹੁਣ ਉਸ ਜੀਵਨ ਜਾਚ ਨੂੰ ਸਿੱਖਣ ਲਈ ਤਾਂ ਸਾਨੂੰ ਯਤਨ ਕਰਨਾ ਪਵੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮ ਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਅਸੀਂ ਇਹ ਸਾਰੀਆਂ ਗੱਲਾਂ ਭੁੱਲਦੇ ਜਾ ਰਹੇ ਹਾਂ। ਕਈ ਤਾਂ ਕਹਿਣ ਲੱਗ ਪਏ, ਅਮੀਰ ਸਿੱਖ ਸਾਡਾ ਘਰ ਹੀ ਗੁਰਦੁਆਰਾ ਜੀ। ਅਰੇ ਨਹੀਂ, ਗੁਰੂ ਕੀ ਸੰਗਤ ਵਿੱਚ ਆਏ ਤੋਂ ਬਿਨਾਂ ਜੀਵਨ ਜਾਚ ਨਹੀਂ ਆਵੇਗੀ। ਜਦ ਤੱਕ ਸਕੂਲ ਨਹੀਂ ਜਾਵਾਂਗੇ ਪੜ੍ਹਨਾ ਨਹੀਂ ਆਵੇਗਾ, ਗੁਰੂ ਕੀ ਸੰਗਤ ਵਿੱਚ ਆਉਣਾ ਪਵੇਗਾ। ਜਦੋਂ ਆਵਾਂਗੇ ਫਿਰ ਸਾਰੀਆਂ ਗੱਲਾਂ ਸਹਿਜੇ ਸਹਿਜੇ ਸਮਝ ਆਉਣ ਗਈਆਂ। ਅਤੇ ਗੁਰ ਪੂਰੇ ਪੂਰੀ ਕੀਤੀ, ਬਸ ਜਦੋਂ ਗੁਰੂ ਪੂਰੇ ਦੀ ਦੱਸੀ ਹੋਈ ਉਸ ਜੀਵਨ ਜਾਚ ਨੂੰ ਜਿਹੜਾ ਵੀ ਗੁਰਸਿੱਖ ਅਪਣਾਏਗਾ, ਚਾਹੇ ਮੈਂ ਅਪਣਾਵਾਂ ਚਾਹੇ ਤੁਸੀਂ ਅਪਣਾ, ਫਿਰ ਕੀ ਹੋਵੇਗਾ। ਦੁਸ਼ਮਣ ਮਾਰ ਵਿਡਾਰੇ ਸਗਲੇ, ਦਾਸ ਕੋ ਸੁਮਤ ਦਿੱਤੀ। ਇਹਨੂੰ ਸੁਮਤ ਨਹੀਂ ਕਹਿਣਾ, ਸੁਮਤ ਅਸਲ ਸ਼ਬਦ ਮਤ ਹੈ। ਮਤ ਦੀਆਂ ਦੋ ਕਿਸਮਾਂ ਨੇ, ਇੱਕ ਹੈ ਕੁਮਤ, ਇੱਕ ਹੈ ਸੁਮਤ, ਸ੍ਰੇਸ਼ਟ ਮਤ। ਜਿਹੜੀ ਗੁਰੂ ਦੀ ਮਤ ਹੈ ਉਹ ਸ੍ਰੇਸ਼ਟ ਮਤ ਹੈ। ਗੁਰੂ ਦੀ ਮਤ ਸਾਨੂੰ ਭੈੜੇ ਪਾਸੇ ਜਾਣ ਤੋਂ ਰੋਕਦੀ ਹੈ, ਗੁਰੂ ਦੀ ਮਤ ਸਾਨੂੰ ਵਿਵੇਕ ਬੁੱਧੀ ਬਖਸ਼ਦੀ ਹੈ। ਗੁਰੂ ਦੀ ਮਤ ਸਾਨੂੰ ਕਹਿੰਦੀ, ਭਾਈ ਤੁਰਨ ਤੋਂ ਪਹਿਲਾਂ, ਕਰਨ ਤੋਂ ਪਹਿਲਾਂ ਵਿਚਾਰ ਕਰੋ। ਮੈਂ ਗੁਰੂ ਕਾ ਸਿੱਖ ਹਾਂ, ਮੈਂ ਅੰਮ੍ਰਿਤਧਾਰੀ ਹਾਂ, ਮੇਰਾ ਠੇਕੇ 'ਤੇ ਜਾਣਾ, ਮੇਰੇ ਨਸ਼ੇ ਵਰਤਣੇ, ਮੈਨੂੰ ਇਹੋ ਜਿਹੇ ਕੰਮ ਕਰਨੇ ਸ਼ੋਭਦੇ ਨਹੀਂ। ਗੁਰੂ ਨੇ ਸਮਤ ਦਿੱਤੀ। ਬਸ ਜਿਨ੍ਹਾਂ ਨੇ ਗੁਰੂ ਦੀ ਸਮਤ ਨੂੰ ਧਾਰਨ ਕਰ ਲਿਆ, ਦੁਸ਼ਮਣ ਮਾਰ ਵਿਡਾਰੇ ਸਗਲੇ, ਦੁਸ਼ਮਣ ਮਾਰ ਵਿਡਾਰੇ ਸਗਲੇ, ਦੁਸ਼ਮਣ। ਹੁਣ ਅਰਥ ਤੁਸੀਂ ਆਪੇ ਕਰਨ ਲੱਗ ਪਓਗੇ ਜਦੋਂ ਤੁਹਾਡੇ ਮਨ ਦੀ ਅਵਸਥਾ ਬਣ ਗਈ ਨਾ, ਹੁਣ ਮੈਨੂੰ ਅਰਥ ਕਰਨ ਦੀ ਵੀ ਲੋੜ ਨਹੀਂ ਹੋਵੇ। ਅਸੀਂ ਗੁਰੂ ਦੀ ਸਮਤ ਨੂੰ ਧਾਰਨ ਕਰੀਏ। ਦਸ ਜਾਮਿਆਂ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਨੂੰ ਸਮਤੀ ਦਿੱਤੀ ਗਈ, ਸੇਵਾ ਕਰਨੀ ਇਸ ਤਰ੍ਹਾਂ, ਹੁਕਮ ਕਰਨਾ ਇਸ ਤਰ੍ਹਾਂ, ਹੁਕਮ ਮੰਨਣ, ਸਭ ਕੁਝ ਸਮਝਾ ਦਿੱਤਾ। ਪਰ ਅਸੀਂ ਗੁਰੂ ਕਾ ਇਤਿਹਾਸ ਪੜ੍ਹਨ ਲਈ ਤਿਆਰ ਨਹੀਂ, ਸਾਡੇ ਕੋਲ ਟਾਈਮ ਨਹੀਂ ਹੈਗਾ ਜੀ। ਅਸੀਂ ਤਾਂ ਇਹੋ ਜਿਹੇ ਗੁਰੂ ਭਾਲਦੇ ਫਿਰਦੇ ਹਾਂ, ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਨਹੀਂ ਨਹੀਂ, ਇਹ ਕਰਨੀ ਦਾ ਮਾਰਗ ਹੈ, ਇਹ ਨਿਰਾ ਗੱਲਾਂ ਦਾ ਮਾਰਗ ਨਹੀਂ। ਤਾਂ ਜਿਨ੍ਹਾਂ ਨੇ ਫਿਰ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਉਹਨਾਂ ਦੇ ਅੰਦਰੋਂ ਦੁਸ਼ਮਣ ਵਿਕਾਰ ਜਿਹੜੇ ਭੈੜੇ ਵਿਚਾਰ ਸਨ ਸਭ ਮਰ ਗਏ, ਵਡਾਰੇ ਦਾ ਮਤਲਬ ਦੂਰ ਕਰ ਦਿੱਤੇ ਗਏ, ਉਹ ਹੁਣ ਨੇੜੇ ਨਹੀਂ ਆ ਸਕਦੇ। ਉਹ ਜਿਹੜਾ ਅੰਮ੍ਰਿਤ ਵੇਲੇ ਉੱਠੇਗਾ, ਜਿਹੜਾ ਨਿਤਨੇਮ ਕਰੇਗਾ, ਜਿਹੜਾ ਬਾਣੀ ਪੜ੍ਹੇਗਾ, ਉਹਦੇ ਨੇੜੇ ਭੈੜੇ ਵਿਚਾਰ ਕਿੱਥੋਂ ਆਉਣਗੇ? ਕਿਉਂਕਿ ਗੁਰੂ ਨੇ ਤਾਂ ਸਮੱਤ ਦਿੱਤੀ, ਚੰਗੀ ਮੱਤ ਦਿੱਤੀ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਚੰਗੀ ਮੱਤ ਧਾਰਨ ਕੀਤੀ ਹੈ, ਉਹਨਾਂ ਨੂੰ ਕਦੇ ਕੋਈ ਸ਼ੰਕਾ ਨਹੀਂ ਉਪਜਦਾ, ਉਹਨਾਂ ਦੇ ਅੰਦਰ ਕੋਈ ਭਰਮ ਪੈਦਾ ਹੀ ਨਹੀਂ ਹੁੰਦਾ। ਕਿਉਂ? ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ, ਹੁਣ ਬਹੁਤੇ ਹੁਜਤਬਾਜ ਕਹਿਣਗੇ ਕਿਉਂ ਜੀ ਉਹ ਸੌਂਦੇ ਨਹੀਂ। ਨਹੀਂ ਨਹੀਂ, ਸੌਣ ਵੇਲੇ ਸੌਂਦੇ ਵੀ ਨੇ, ਜਾਗਣ ਵੇਲੇ ਜਾਗਦੇ ਨੇ। ਇੱਥੇ ਜਾਗਣ ਦਾ ਮਤਲਬ ਹੋਸ਼ ਵਿੱਚ ਰਹਿੰਦੇ ਨੇ, ਉਹ ਦੂਜਿਆਂ ਦੀਆਂ ਗੱਲਾਂ ਦੇ ਪ੍ਰਭਾਵ ਥੱਲੇ ਨਹੀਂ ਆਉਂਦੇ, ਉਹਨਾਂ ਨੂੰ ਕਦੇ ਕੋਈ ਪਿਛਲੱਗ ਨਹੀਂ ਬਣਾ ਸਕਦਾ। ਉਹ ਆਉਂਦੇ ਨਹੀਂ ਗੁਰੂ ਦੀ ਮੱਤ ਇਹ ਹੈ, ਅਸੀਂ ਗੁਰੂ ਦੇ ਮੱਤ ਦੇ ਧਾਰਨੀ ਹਾਂ, ਅਸੀਂ ਐਵੇਂ ਰਲੀ ਛਲੀ ਜਿਹਨੇ ਲਾਈ ਗੱਲੀ ਤੇ ਉਸੇ ਮਗਰ ਉੱਠ ਚੱਲੀ ਨਹੀਂ ਹੈਗੀ, ਅਸੀਂ ਗੁਰੂ ਦੀ ਮੱਤ ਦੇ ਧਾਰ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਫਿਰ ਉਹਨਾਂ ਦੇ ਨੇੜੇ ਦੁਸ਼ਮਣ ਨਹੀਂ ਆ ਸਕਦੇ। ਪਾਤਸ਼ਾਹ ਕਹਿ ਰਹੇ ਨੇ ਮਨਮੁਖ ਸੋਏ ਰਹੇ ਤੇ ਲੂਟੇ, ਮਨਮੁਖ ਸੋਏ ਰਹੇ ਤੇ ਲੂਟੇ, ਮਨਮੁਖ ਗੁਰਮੁਖ ਲੇਪ ਨਮਾਸਾ ਹੈ, ਗੁਰਮੁਖ ਲੇਪ ਨਮਾਜ਼ਾ ਹੈ। ਜਿਹੜੇ ਮਨ ਦੇ ਪਿੱਛੇ ਤੁਰਨਗੇ ਉਹ ਸੁੱਤੇ ਰਹਿਣਗੇ, ਉਹ ਲੁੱਟੇ ਜਾਣਗੇ, ਅਤੇ ਜਿਹੜੇ ਗੁਰਮੁਖ ਗੁਰੂ ਦੀ ਮੱਤ ਲੈ ਕੇ ਤੁਰਨਗੇ, ਪਾਤਸ਼ਾਹ ਗਰੰਟੀ ਦਿੰਦੇ ਨੇ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ। ਉਹਨਾਂ ਨੇ ਗੁਰੂ ਦੀ ਮੱਤ ਦੁਆਰਾ ਸੱਚੇ ਨਾਲ ਲਿਵ ਜੋੜਨ ਦੀ ਗੱਲ ਜਾਣੀ ਹੈ, ਜਾਤੀ ਦਾ ਮਨ ਜਾਣ ਲਈ। ਬਸ ਜਿਨ੍ਹਾਂ ਨੂੰ ਜਾਤੀ ਜਾਣ ਲਿਆ ਵੀ ਉੱਥੇ ਵਾਹਿਗੁਰੂ ਮੇਰੇ ਨਾਲ ਹੈ, ਉੱਥੇ ਹਾਜ਼ਰ ਨਾਜ਼ਰ ਹੈ। ਅਸੀਂ ਪੜ੍ਹੀ ਜਾ ਰਹੇ ਹਾਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਪਰ ਮੰਨਦੇ ਨਹੀਂ। ਅਤੇ ਜਿਨ੍ਹਾਂ ਨੇ ਗੁਰੂ ਦੀ ਇਸ ਮੱਤ ਨੂੰ ਮੰਨ ਲਿਆ, ਦੁਸ਼ਮਣ ਮਾਰ ਵਿਡਾਰੇ ਸਗਲੇ, ਦੁਸ਼ਮਣ ਮਾਰ ਵਿਡਾਰੇ ਸਗਲੇ, ਦਾਸ ਕੋ ਸੁਮਤ ਦੀਤੀ, ਦਾਸ ਕੋ ਸੁਮਤ ਦੀਤੀ, ਦਾਸ ਕੋ ਸੁਮਤ। ਭਾਈ ਜਦੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋਗੇ, ਬਾਣੀ ਦਾ ਪਾਠ ਕਰੋਗੇ, ਇੱਥੋਂ ਤੇ ਸ੍ਰੇਸ਼ਟ ਮਤ ਮਿਲੇਗੀ। ਉਹ ਸ੍ਰੇਸ਼ਟ ਮਤ ਕੀ ਹੈ? ਆਓ ਸੁਣੋ ਧਿਆਨ ਨਾਲ। ਹੁਣ ਆਰੰਭ ਵਾਲੀ ਪਦਵੀ ਪੰਕਤੀ ਨੂੰ ਭਾਈ ਸਾਹਿਬ ਪੜ੍ਹਦੇ ਹਨ।
ਸੋਰਠ ਮਹਲਾ ਪੰਜਵਾਂ, ਨਾਲ ਨਾਰਾਇਣ ਮੇਰਾ, ਜਮਦੂਤ ਨਾ ਆਵੇ ਨੇਰਾ।
ਦੇਖੋ ਅਸੀਂ ਘਰਾਂ ਦੇ ਅੰਦਰ ਸ਼ਬਦ ਛਪੇ ਹੋਏ ਫਰੇਮ ਕਰਕੇ ਲਟਕਾ ਲਏ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ, ਠੀਕ ਹੈ ਪੜ੍ਹ ਲਿਆ, ਪਰ ਇਹ ਮੰਨਣਾ ਵੀ ਤਾਂ ਪਵੇਗਾ ਨਾ, ਇਹਦੇ ਉੱਤੇ ਨਿਸ਼ਚਾ ਵੀ ਕਰਨਾ ਪਵੇਗਾ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਅਤੇ ਨਾਲੇ ਬਾਥਰੂਮ ਵੀ ਖੋਲ੍ਹੀ ਹੋਈ ਹੈ, ਸ਼ਾਮ ਨੂੰ ਉੱਥੇ ਪਿਆਲੇ ਵੀ ਖੜਕਦੇ ਨੇ। ਦੱਸੋ ਫਿਰ ਨਾਲ ਨਾਰਾਇਣ ਕਿੱਥੇ ਹੋਇਆ, ਗੁਰੂ ਕਿੱਥੇ ਹੋਇਆ ਘਰ 'ਚ? ਗੁਰੂ ਦੀ ਹਾਜ਼ਰੀ ਨਹੀਂ ਮੰਨੀ, ਗੁਰੂ ਨੇ ਜੋ ਕੁਝ ਕਿਹਾ ਸੀ ਉਹ ਮੰਨਿਆ ਹੀ ਨਹੀਂ, ਕਸੂਰ ਸਾਡਾ। ਤੇ ਦੋਸ਼ ਗੁਰੂ ਨੂੰ ਲਈ ਜਾਂਦੇ। ਕਸੂਰ ਸਾਡਾ ਹੈ ਜਿਹੜਾ ਇਹ ਮੰਨਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਉਹਦੇ ਘਰ ਵਿੱਚ ਫਿਰ ਬਾਰ ਦਾ ਕੀ ਕੰਮ ਹੈ, ਉਹਦੇ ਘਰ ਵਿੱਚ ਸ਼ਰਾਬ ਕਿੱਥੋਂ ਆ ਗਈ, ਉਹਦੇ ਪੈਰ ਠੇਕੇ ਵੱਲ ਕਿਵੇਂ ਤੁਰੇ, ਉਹਨੇ ਨਹੀਂ ਮੰਨਿਆ। ਖਿਮਾ ਕਰਨਾ, ਜੇ ਕੋਈ ਪੀਣ ਵਾਲਾ ਬੈਠੋ ਵੀ ਗੁੱਸੇ ਨਾ ਹੋਇਓ, ਲੜਿਓ ਨਾ, ਮੈਂ ਤਾਂ ਪ੍ਰੇਰਨਾ ਕਰਨੀ ਹੈ ਭਾਈ, ਨਾਲ ਨਾਰਾਇਣ ਮੇਰਾ। ਗੁਰੂ ਨੇ ਮੱਤ ਦਿੱਤੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ,
ਮਨ ਤੂੰ ਜੋਤ ਸਰੂਪ,
ਮਨ ਤੂੰ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਬੋਲੋ। ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ, ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਨ ਅਸੀਂ ਪੜ੍ਹੀ ਜਾ ਰਹੇ, 500 ਖੰਡ ਪਾਠ ਹੋ ਰਹੇ ਨੇ। ਖਿਮਾ ਕਰਨਾ, ਲੜੀਆਂ ਚੱਲ ਰਹੀਆਂ ਨੇ, ਕੋਤਰੀਆਂ ਚੱਲ ਰਹੀਆਂ ਨੇ, ਕੋਈ ਕੋਲ ਬਹਿੰਦਾ ਨਹੀਂ, ਕੋਈ ਸੁਣਦਾ ਨਹੀਂ, ਕੋਈ ਸੁਣਾਉਂਦਾ ਨਹੀਂ। ਕਿਆ ਕਰ ਰਹੇ ਹਾਂ ਅਸੀਂ? ਅਸੀਂ ਗੁਰਬਾਣੀ ਦਾ ਅਨਾਦਰ ਕਰ ਰਹੇ ਹਾਂ। ਬੁਰਾ ਨਾ ਮੰਨਿਓ, ਚਿੱਠੀਆਂ ਰਾਹੀਂ ਵੀ ਪਾਠ ਹੁੰਦੇ ਨੇ, ਹੁਕਮਨਾਮੇ ਵੀ ਜਾਂਦੇ ਨੇ, ਅਸੀਂ ਸੁਣਦੇ ਹੀ ਨਹੀਂ। ਗੁਰੂ ਮਤ ਦੇ ਰਿਹਾ, ਜਿਹੜੇ ਗੁਰੂ ਦੀ ਮਤ ਲੈਣਗੇ ਉਹਨਾਂ ਨੂੰ ਸਮਝ ਆ ਜਾਏਗੀ ਕਿ ਵਾਹਿਗੁਰੂ ਕਿਧਰੇ ਦੂਰ ਨਹੀਂ ਹੈਗਾ, ਉਹ ਤਾਂ ਮੇਰੇ ਕੋਲ ਹੈ। ਗੁਰੂ ਪਾਤਸ਼ਾਹ ਤੇ ਗਰੰਟੀ ਦੇ ਰਹੇ ਨੇ, ਭਾਈ ਜਿਸ ਘਰ ਵਿੱਚ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਹੁੰਦਾ, ਜਿੱਥੇ ਬਾਣੀ ਦਾ ਕੀਰਤਨ ਹੁੰਦਾ, ਵਿਚਾਰ ਹੁੰਦੀ ਹੈ, ਉੱਥੇ ਤੇ ਧਰਮ ਰਾਜੇ ਨੇ ਆਪਣੇ ਦੂਤਾਂ ਨੂੰ ਹਦਾਇਤ ਕਰ ਰੱਖੀ ਹੈ, ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਓ ਦੂਤ। ਹੇ ਦੂਤੋ ਉੱਥੇ ਨਾ ਜਾਇਓ ਜਿੱਥੇ ਪਰਮੇਸ਼ੁਰ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਅੰਮ੍ਰਿਤ ਵੇਲੇ ਬਾਣੀ ਪੜੀ ਜਾਂਦੀ ਹੈ, ਜਿੱਥੇ ਕੀਰਤਨ ਦਾ, ਉੱਥੇ ਨਾ ਜਾਇਓ। ਜੇ ਤੁਸੀਂ ਗਲਤੀ ਕਰ ਲਈ, ਨਾ ਤੁਹਾਡਾ ਨਾ ਮੇਰਾ ਛੁਟਕਾਰਾ ਨਹੀਂ ਹੋ ਸਕਦਾ। ਸਮਾਂ ਤੇ ਬੜਾ ਸੰਖੇਪ ਹੁੰਦਾ। ਮੈਂ ਇੱਕ ਦਫਾ ਨਿਊਜ਼ੀਲੈਂਡ ਗਿਆ ਤੇ ਰੇਡੀਓ ਸਟੇਸ਼ਨ ਤੇ ਉਸ ਡਾਇਰੈਕਟਰ ਬੀਬੀ ਨੇ ਕਿਹਾ, ਬਾਬਾ ਜੀ ਜੇ ਤੁਸੀਂ ਬਾਪੂ ਜੀ ਮੇਰੇ ਸਟੂਡੀਓ 'ਚ ਰਹਿ ਜਾਓ ਤੇ ਲੋਕ ਮੈਨੂੰ ਬਾਣੀ ਪੁੱਛਦੇ ਨੇ, ਮੈਂ ਉਹਨਾਂ ਨੂੰ ਕਹਿ ਦਿਆਂ ਤੁਹਾਨੂੰ ਪੁੱਛ ਲੈਣ। ਮੈਂ ਕਿਹਾ ਬੇਟਾ ਮੈਂ ਤਾਂ ਆਇਆ ਹੀ ਇਸੇ ਵਾਸਤੇ ਹਾਂ। ਬੜੇ ਲੋਕਾਂ ਦੇ ਸਵਾਲ ਆਏ, ਇੱਕ ਮੌਲਵੀ ਦਾ ਸਵਾਲ ਆ ਗਿਆ। ਮੌਲਵੀ ਪੁੱਛਣ ਲੱਗਾ, ਸਰਦਾਰ ਜੀ ਇਹ ਬਤਾਓ ਕਿ ਸਿੱਖ ਧਰਮ ਮੈਂ ਭੂਤ ਪ੍ਰੇਤੋਂ ਕੇ ਬਾਰੇ ਮੈਂ ਕਿਆ ਵਿਚਾਰ ਹੈ? ਮੈਂ ਕਿਹਾ ਜੀ ਬਾਣੀ 'ਚ ਲਿਖਿਆ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾ 'ਚ, ਇਹਦੇ ਤਾਂ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਪਰ ਨਾਲੇ ਵੀ ਲਿਖਿਆ ਹੈ ਕਿ ਜੈ ਘਰ ਸਾਧਨ ਸੇਵੀਆਂ ਹਰ ਕੀ ਪੂਜਾ ਨਾਏ, ਤੇ ਘਰ ਮਰਹਟ ਸਰ ਕੇ ਭੂਤ ਬਸੈ ਤਿਨ ਮਾਏ। ਜਿਸ ਘਰ ਵਿੱਚ ਕੋਈ ਅੰਮ੍ਰਿਤ ਵੇਲੇ ਨਹੀਂ ਉੱਠਦਾ, ਕੋਈ ਬਾਣੀ ਨਹੀਂ ਪੜ੍ਹਦਾ, ਜਿਹੜੇ ਕੂਕ ਸੁੱਤੇ ਪਏ ਨੇ, ਉਸ ਘਰ ਦਾ ਮਾਹੌਲ ਹੀ ਸ਼ਮਸ਼ਾਨ ਭੂਮੀ ਵਰਗਾ ਹੈ। ਤੇ ਘਰ ਮਰਹਟ ਸਰ ਕੇ, ਮਰਹਟ ਮਤਲਬ ਮਰਗਟ, ਤੇ ਭੂਤ ਬਸੈ ਤਿੰਨ ਮਾਹੇ, ਉੱਥੇ ਰਹਿਣ ਵਾਲੇ ਬੰਦੇ ਹੀ ਭੂਤ ਨੇ, ਬਾਹਰੋਂ ਨਹੀਂ ਕੋਈ ਭੂਤ ਆਉਂਦਾ। ਜਦੋਂ ਮੈਂ ਇਹ ਗੱਲ ਕਹੀ ਤੇ ਮੌਲਵੀ ਜੀ ਦੇ ਹੱਸ ਪਏ, ਆਂਦੇ ਅੱਛਾ ਇਸ ਕਾ ਮਤਲਬ ਆਉਣੇ ਵਾਲੇ ਸਮੇਂ ਮੇ ਸਭ ਭੂਤੀ ਪੈਦਾ ਹੋਣਗੇ। ਮੈਂ ਕਿਹਾ ਜੀ ਇਹ ਤਾਂ ਵਾਹਿਗੁਰੂ ਜਾਣੇ, ਮੈਂ ਨਹੀਂ ਗਰੰਟੀ ਦਿੰਦਾ, ਕਿਉਂਕਿ ਗੁਰੂ ਕੇ ਸਿੱਖ ਵੀ ਹੈਨ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ। ਤੋ ਗੁਰੂ ਸਮਤ ਦਿੰਦਾ ਭਾਈ, ਨਾਲ ਨਾਰਾਇਣ ਮੇਰੇ, ਨਾਲ ਨਾਲ ਦੇ ਲੱਲੇ ਨੂੰ ਸਿਹਾਰੀ ਹੈ, ਉਹ ਉਚਾਰਨ ਨਹੀਂ ਕਰ ਸਕਦੇ ਭਾਈ ਗੁਰਸੇਵਕ ਸਿੰਘ ਜੀ, ਉਹਦੇ ਅਰਥਾਂ ਵਾਸਤੇ ਨਾਲ ਮੇਰੇ ਬਿਲਕੁਲ ਨੇੜੇ ਅੰਦਰ ਨਾਰਾਇਣ ਵਸਦਾ ਹੈ। ਤੇ ਫਿਰ ਜਮਦੂਤ ਨਾ ਆਵੇ ਨੇੜੇ, ਉੱਥੇ ਜਮਦੂਤ ਨਹੀਂ ਆ ਸਕਦਾ। ਜਿਸ ਹਿਰਦੇ ਵਿੱਚ ਪਰਮੇਸ਼ਵਰ ਦੀ ਜੋਤ ਦਾ ਗਿਆਨ ਹੋ ਗਿਆ, ਨਾ ਉੱਥੇ ਭੈੜੇ ਕੰਮ ਹੋਣੇ ਨੇ ਤੇ ਨਾ ਉੱਥੇ ਜਮਦੂਤ ਆਉਣੇ ਨੇ। ਉਹਨਾਂ ਨੂੰ ਤਾਂ ਆਵਾਜ਼ ਨਹੀਂ ਕੋਈ ਮਾਰ ਸਕਦਾ। ਬਾਣੀ 'ਚ ਲਿਖਿਆ ਜਾਂ ਲਾਲਚ जागाती घाट दूर रही ओ जनते बाट प्रभु को सिमरें से बेमोताजे प्रभु को सिमरें से सर्व के राजे प्रभु को सिमरें से सुखवासी प्रभु को सिमरें सदा अविनाशी असी सुखमनी साहब भी पढ़ रहे हैं गुटके भी साढ़े हथां नाल पत्रे जर्जरे हो गए ने सानू समझ ही नहीं आई गुरु जी की कह रहे ने भाई ये समत लेनी पवेगी ये समत अपने हिरदे विच बसाउणी पवेगी ते फिर गरंटी हो गई नाल नारायण मेरे नाल नारायण मेरे बोलो नाल नारायण जम दूत न आवे नेरे जम दूत न आवे नेरे जम दूत न ए हुण तजर्बा करके मैनू ते तुहानू वेखना पवेगा गुरु अर्जुन देव पातशाह अपना अनुभव अपना तजर्बा दस रहे ने भाई मैनू ते गुरु पूरे ने ऐसी जीवन जाच दस दिती ते जदों दी मैं वो जीवन जाच अपना ली है हुण मेरी अवस्था ए है अगली पंक्ति पढ़ो जी
कंठ लाए प्रभ राखै सत गुर की सच साखै
साखै दा मतलब है सिखिया ए सतगुरु दी सच्ची सिखिया है जेड़ा भाई इस विश्वास नाल अपना जीवन सवार रहेगा फिर कंठ लाए प्रभ रख उन्हां नूं प्रभु कंठ लाए कंठ दे ठठे नूं सहारी है गल नाल ला के जिवें तुसीं अपने बच्चियां नूं गलवकड़ी विच लै के गल नाल ला के उन्हां नूं सारियां मुसीबतां तों बचाउण दा यतन करदे हो ना एक कुकड़ी नूं खतरा हो जाए ना मेरे बच्चियां नूं कोई चपट मारेगा खंभा थले लै लैंदी इसे तरह वाहिगुरु भी करता पर असी भरोसे नाल नहीं जी रहे गुरु अर्जुन देव पातशाह ते कहने भाई तुसी अपने मित्रां दीआं सिफतां करदे नहीं थकदे मेरा भी एक मित्र हैगा मेरा भी मित्र है जरा पढ़ो गुरु अर्जुन देव पातशाह दा जीवन ऐसे अमृतसर दे अंदर संगतां ने कहा सच्चे पातशाह सुनिया सुली खान चढ़ाई करके आ रहा कोई यतन करिए पातशाह ने आसा राग च लिखा प्रथमे मता जे पत्री चलाओ द्वितीय मता दोए मान खुप जाओ तृतीय मता किछ करो पाया मैं सब किछ छोड़ प्रभ तू ही ते आया फिर प्रभु ने की कीता ओही सुली ओही प्रसी चंद सवेरे लै गया पठा दिखाउण ते सुलही ते नारायण राख सुलही का हाथ कहीं ना पहुंचे सुली होए मुआ ना पाक मंदा चितवत चितवत पचया जिन रचया तिन दीना ताक काड कुठार कसम चिर काटया खिनमय होए गया है काक वो बड़ा समर्थ जे रोज पढ़ी जाने हर जुग जुग भगते उपाया विश्वास भी तो करना पवेगा ना जदों विश्वास करांगे फिर कंठ लाए प्रभ राख है कंठ लाए प्रभ राख है कंठ लाए सतगुर की सच साख है सतगुर की सच साख है ਇਹ ਸਤਿਗੁਰੂ ਦੀ ਸੱਚੀ ਸਿੱਖਿਆ ਹੈ ਭਾਈ ਜਿਹੜੇ ਸਿੱਖਿਆ 'ਤੇ ਚੱਲਣਗੇ ਉਹਨਾਂ ਦੀ ਗੱਲ ਪੂਰੀ ਹੋ ਜਾਏਗੀ ਉਹਨਾਂ ਦੀ ਜੀਵਨ ਜਾਂਚ ਪੂਰੀ ਹੋ ਜਾਏਗੀ ਉਹ ਫਿਰ ਗੁਰੂ ਦੀ ਸੁਮਤ ਦੇ ਧਾਰਨੀ ਹੋ ਜਾਣਗੇ ਫਿਰ ਕੀ ਹੋਵੇਗਾ ਜੀ
ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ
ਹੁਣ ਦੇਖੋ ਇੱਕ ਪ੍ਰਭ ਉੱਪਰ ਆਇਆ ਸੀ ਕੰਠ ਲਾਏ ਪ੍ਰਭ ਰੱਖ ਅਤੇ ਇੱਥੇ ਵੀ ਪ੍ਰਭ ਆਇਆ ਇੱਥੇ ਪ੍ਰਭ ਦੇ ਭੱਬੇ ਨੂੰ ਸਿਹਾਰੀ ਹੈ ਇਹਦਾ ਮਤਲਬ ਹੁਣ ਪ੍ਰਭੂ ਨੇ ਐਸੀ ਕਿਰਪਾ ਕਰ ਇਹ ਸਿਆਰੀ ਜਿਹੜੀ ਹੈ ਨਾ ਭਾਈ ਸਾਹਿਬ ਪੜ੍ਹ ਨਹੀਂ ਸਕਦੇ ਇਹ ਅਰਥਾਂ ਵਾਸਤੇ ਪ੍ਰਭੂ ਨੇ ਹੁਣ ਕੀ ਕੀਤਾ ਸਗਲੇ ਥਾਨ ਵਸਾਏ ਹੁਣ ਉਹ ਥਾਨ ਬਾਹਰ ਵਾਲੇ ਵੀ ਨੇ ਉਹ ਥਾਨ ਅੰਦਰ ਵੀ ਨੇ ਇਹੀ ਇੰਦਰੇ ਇਹੀ ਗਿਆਨ ਇੰਦਰੇ ਇਹੀ ਕਰਮ ਇੰਦਰੇ ਜਿਹੜੇ ਭੈੜੇ ਪਾਸੇ ਦੌੜ ਦੌੜ ਕੇ ਜਾਂਦੇ ਸੀ ਨਾ ਹੁਣ ਇਹ ਟਿਕ ਗਏ ਨੇ ਵਸ ਗਏ ਹੁਣ ਇਹ ਮਾੜੇ ਪਾਸੇ ਨਹੀਂ ਜਾਂਦੇ ਕਿਉਂਕਿ ਹੁਣ ਗੁਰੂ ਨੇ ਮੱਤ ਦੇ ਦਿੱਤੀ ਹੈ ਗੁਰੂ ਨੇ ਸਮਝਾ ਦਿੱਤਾ ਵੀ ਤੇਰਾ ਘਰ ਲੁੱਟਿਆ ਜਾ ਰਿਹਾ ਭਗਤ ਕਬੀਰ ਜੀ ਕਹਿੰਦੇ ਨੇ ਮੇਰੀ ਹਾਲਤ ਇਹੋ ਹੀ ਸੀਗੀ ਮੈਂ ਆਖਿਆ ਇਹ ਗੁਰੂ ਜੀ ਮੇਰੇ 'ਤੇ ਕਿਰਪਾ ਕਰੋ ਅਤੇ ਗੁਰੂ ਨੇ ਪਤਾ ਕੀ ਕੀਤਾ ਗੁਰਦਿਖ ਲਾਈ ਮੋਰੀ ਹੁਣ ਬਹੁਤਿਆਂ ਨੂੰ ਮੋਰੀ ਦਾ ਪਤਾ ਹੀ ਨਹੀਂ ਜੇ ਜ਼ਿਮੀਂਦਾਰ ਆਪਣੀ ਫਸਲ ਦੀ ਰਖਵਾਲੀ ਲਈ ਵਾੜ ਲਾਉਂਦਾ ਨਾ ਅਤੇ ਜੇ ਫਿਰ ਵੀ ਪਸ਼ੂ ਵੜ ਜਾਣ ਤਾਂ ਫਿਰ ਉਹ ਵੇਖਦਾ ਵੀ ਕਿੱਥੋਂ ਖਪਾ ਕਿੱਥੋਂ ਵੜੀ ਹੈ ਇਹ ਜਿਹੜਾ ਜਾਨਵਰ ਵੜਿਆ ਕਿੱਥੋਂ ਵੜਿਆ ਉਹ ਜਦੋਂ ਧਿਆਨ ਨਾਲ ਵੇਖਦਾ ਤਾਂ ਫਿਰ ਉਹਨੂੰ ਮੋਰੀ ਪਤਾ ਲੱਗ ਜਾਂਦਾ ਇਸੇ ਤਰ੍ਹਾਂ ਗੁਰੂ ਸੰਗਤ ਵਿੱਚ ਆ ਕੇ ਪਤਾ ਲੱਗ ਜਾਂਦਾ ਅਤੇ ਗੁਰਦਿਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਫਿਰ ਜਦੋਂ ਸਾਡੀ ਕੀਤੀ ਹੋਈ ਕਮਾਈ ਸਾਡੇ ਘਰ ਰਹੇਗੀ ਫਿਰ ਆਨੰਦ ਆ ਜਾਏਗਾ ਫਿਰ ਸਿਮਰਨ ਕੀਤਾ ਸਫਲ ਹੋ ਜਾਏਗਾ ਨਿਤਨੇਮ ਕੀਤਾ ਸਫਲ ਹੋ ਜਾਏਗਾ ਫਿਰ ਇਹੀ ਅੱਖਾਂ ਇਹੀ ਕੰਨ ਇਹੀ ਨੱਕ ਇਹੀ ਮੂੰਹ ਇਹ ਸਾਰੇ ਭੈੜੇ ਪਾਸਿਓਂ ਹਟ ਜਾਣਗੇ ਪ੍ਰਭ ਸਗਲੇ ਥਾਨ ਵਸਾਏ ਸੁੱਖ ਸਾਂਦ ਫਿਰ ਆਏ ਸੁੱਖ ਸਾਂਦ ਸੁੱਖ ਦੇ ਕੱਕੇ ਨੂੰ ਸਿਆਰੀ ਹੈ ਸਾਂਦ ਇਹ ਆਮ ਮੁਹਾਵਰਾ ਸੁੱਖ ਸਾਂਦ ਸੁੱਖ ਸਾਂਦੀ ਆਇਓ ਜੀ ਤੁਸੀਂ ਸੁੱਖ ਸਾਂਦ ਤਾਰੀ ਕਹਿੰਦੇ ਫਿਰ ਸੁੱਖ ਸਾਂਦ ਆਪਣੇ ਘਰ ਸਰੂਪ ਚ ਟਿਕ ਗਏ
ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ
ਨਾਨਕ ਜੀ ਫਰਮਾਉਂਦੇ ਹਨ ਬਾਈ ਜੇ ਤੇ ਬਚਣਾ ਚਾਹੁੰਦੇ ਹੋ ਫਿਰ ਪ੍ਰਭ ਸ਼ਰਨਾਏ ਪ੍ਰਭੂ ਦੀ ਸ਼ਰਨ ਵਿੱਚ ਆ ਜਾਓ ਉਹਦਾ ਉਹ ਟਾਸਰਾ ਤੱਕ ਲਓ ਐਵੇਂ ਜਗ੍ਹਾ ਜਗ੍ਹਾ 'ਤੇ ਕਦੇ ਕਬਰਾਂ ਦੇ ਕਦੇ ਜਠੇਰਿਆਂ 'ਤੇ ਕਦੇ ਫੁਲਾਣੇ ਕਦੇ ਫੁਲਾਣੇ ਐਵੇਂ ਭਟਕਦੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਓ ਗੁਰੂ ਅਰਜੁਨ ਦੇਵ ਪਾਤਸ਼ਾਹ 'ਤੇ ਕਹਿੰਦੇ ਨੇ ਮੈਂ ਉਦਣ ਦਾ ਆਨੰਦ ਵਿੱਚ ਆ ਗਿਆ ਕਿੱਦਣ ਦਾ ਜਿੱਦਣ ਦਾ ਮੈਨੂੰ ਗੁਰੂ ਨੇ ਨਿਸ਼ਚਾ ਕਰਾਤਾ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਰਾਖਾ ਸਗਲ ਘਟਾਂ ਕਾ ਅੰਤਰ ਜਾਮੀ ਸਗਲ ਘਟਾਂ ਕਾ ਅੰਤਰ ਜਾਮੀ ਉਠਤ ਸੁਖੀਆ ਬੈਠਤ ਸੁਖੀਆ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜਾਂ ਐਸੇ ਬੁਝਿਆ ਮੇਰੇ ਪੜਿਆ ਨਹੀਂ ਜਿੱਦਣ ਬੁਝ ਲਿਆ ਫਿਰ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਮੈਂ ਕੋਈ ਬਾਹਰੋਂ ਨਹੀਂ ਗੱਲ ਕਰ ਰਿਹਾ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਵਿੱਚੋਂ ਦੱਸ ਰਿਹਾ ਤੇ ਪਾਤਸ਼ਾਹ ਕਹਿੰਦੇ ਨੇ ਨਾਨਕ ਪ੍ਰਭ ਸ਼ਰਨਾਏ ਜਿਨ ਸਗਲੇ ਰੋਗ ਮਿਟਾਏ ਮੈਂ ਤਾਂ ਹੁਣ ਬਈ ਪ੍ਰਭੂ ਦੀ ਸ਼ਰਨ ਵਿੱਚ ਹਾਂ ਅਤੇ ਤੁਹਾਨੂੰ ਵੀ ਆਹ ਨਾ ਤੁਸੀਂ ਪ੍ਰਭੂ ਦੀ ਸ਼ਰਨ ਵਿੱਚ ਰਿਹਾ ਕਰੋ ਹੋਰ ਹੋਰ ਪਾਸੇ ਨਾ ਝਾਕਿਆ ਕਰੋ ਪ੍ਰਭੂ ਸਮਰੱਥ ਹੈ ਸਾਰੇ ਰੋਗ ਮਿਟਾ ਦਿੰਦਾ ਸਭ ਬਿਮਾਰੀਆਂ ਖਤਮ ਕਰ ਦਿੰਦਾ ਐਨ ਤਿਆਰ ਬਰ ਤਿਆਰ ਜੀਵਨ ਬਖਸ਼ ਦਿੰਦਾ ਹੈ ਹਾਂਜੀ ਪੜ੍ਹੋ
ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ
ਵਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।